ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਕਿਆ ਸੁਣਿੰਦੂ ਕੂੜ ਵੰਜਣ ਪਵਨ ਚੁਲਾਰਿਆ ਨਾਨਕ ਸੁਣੀਅਰ ਤੇ ਪਰਵਾਣ ਜੋ ਸੁਣਿੰਦੇ ਸੱਚ ਧਣੀ ਕਿਆ ਸੁਣਿੰਦੋ ਕੂੜ ਵੰਜਣ ਪਵਨ ਚੁਲਾਰਿਆ ਨਾਨਕ ਸੁਣੀਅਰ ਤੇ ਪਰਵਾਣ ਜੋ ਸੁਣਿੰਦੇ ਸੱਚ ਧਣੀ ਛੰਤ ਤਿਨ ਘੋਲ ਕਮਾਏ ਜਿਨ ਪ੍ਰਭ ਸ੍ਰਵਣੀ ਸੁਣਿਆ ਰਾਮ ਸੇ ਸਹਿਜ ਸੁਹਿਲੇ ਜਿਨ ਹਰ ਹਰ ਰਸਨਾ ਭਣਿਆ ਰਾਮ ਸੇ ਸਹਿਜ ਸੁਹਿਲੇ ਗੁਣ ਅਮੁੱਲੇ ਜਗਤ ਉਧਾਰਣ ਆਏ ਪੈ ਬੋਹਿਥ ਸਾਗਰ ਪ੍ਰਭ ਚਰਣਾ ਕੇਤੇ ਪਾਰ ਲੰਘਾਏ ਜਿਨ ਕੋ ਕਿਰਪਾ ਕਰੀ ਮੇਰਾ ਠਾਕੁਰ ਤਿਨ ਕਾ ਲੇਖਾ ਨਾ ਗਣਿਆ ਕਉ ਨਾਨਕ ਤਿਸ ਕੋਲ ਕਮਾਏ ਜਿਨ ਪ੍ਰਭ ਸ੍ਰਵਣੀ ਸੁਣਿਆ ਜਿਨ ਕੋ ਕਿਰਪਾ ਕਰੀ ਮੇਰਾ ਠਾਕੁਰ ਤਿਨ ਕਾ ਲੇਖਾ ਨਾ ਗਣਿਆ ਕਹੁ ਨਾਨਕ ਤਿਸ ਕੋਲ ਕੁਮਾਏ ਜਿਨ ਪ੍ਰਭ ਸ੍ਰਵਣੀ ਸੁਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਤੇ ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਸਮੁੱਚੇ ਹੀ ਗੁਰਮੁਖ ਮਾਈ ਭਾਈ ਸਤ ਸੰਗੀ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਅਤੇ ਇਸ਼ਨਾਨ ਕਰਨ ਵਾਸਤੇ ਬੜੀ ਸ਼ਰਧਾ ਭਾਵਨਾ ਆਦਿਵ ਸਤਿਕਾਰ ਦੇ ਸੰਯੋਗਤ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਵਲਾਂ ਦੇ ਵਿੱਚ ਇਕੱਤਰ ਹੋ ਬੈਠੇ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ प्रकाशवान हो करके सानू पावन पवित्र श्री मुखवाक हुक्मनामा साहिब जी की बख्शिश कीती है। अस्थाना दी नित मर्यादा दे मुताबक सचखंड श्री हरिमंदर साहिब जी तो बख्शिश होए पावन श्री मुखवाक दी कथा विचार गुरुद्वारा मंजी साहिब दीवान हाल विखे जुड़ करके आप जी गुरमुख साध संगत रूप दे विच रोजाना श्रवण करदे हो। अज दा ए पावन श्री मुखवाक मेरे पांजवें पातशाह शहीदां दे सरताज शांति दे पुंज धन श्री गुरु अर्जन देव साहिब महाराज सच्चे पातशाह जी दा बख्शिश कीता होया बडहंस राग दे विच्चों प्राप्त होया है। अज दे इस पावन श्री मुखवाक नूं श्री गुरु ग्रंथ साहिब जीआं दे 577 अते 78 अंग दे उपर स्थान प्राप्त है, जो सुंदर सतगुरु जी ने पावन उपदेश सानू बख्शिश कीते हन। आओ कुछ को समय लई अपनियां मन बिरतियां नू एकागर करदे होए गुरु चरणां दे नल जोड़ करके प्यार सत्कार दे द्वारा श्रवण करना करिए। रसना नू करो पवित्र प्यार सत्कार दे नाल उचारण करो जी सतनाम श्री वाहे गुरु साहिब जी
सतनाम श्री वाहे गुरु साहिब जी सलोक क्या सुनेंदो कूड़ा।
पांचवें पातशाह धन श्री गुरु अर्जन देव साहिब महाराज इस पावन शब्द की आरंभता कर रहे ने। आरंभ दे विच सतगुरु पातशाह ने लिखिया है सलोक। जे सलोक का अखरी अर्थ करिए तां सलोक का अर्थ बनदा स्वै लोक की प्राप्ति करवाउण वाले बचन। जिन्ना सतगुरां दे ए पावन बचन उचारण कीते हन किते गुरु दा प्यारा गुरसिख पूर्ण शरदा भावना दे संयुगत हो करके इन्ना सतगुरु दे बचना नू जिंदगी विच कमाउण दा जतन करे तां ओनू अपने स्वै निजी लोक दी प्राप्ति हो सकदी है। सलोक रूप दीप पिंगल दे अनुसार छंद दी चाल दा नाम है। विद्वान जदों कोई कविता बनांदे ने तां उत्थे उन्हां नूं अक्षरां दा अते लगा मात्रां दा बहुत बोध रखना पैंदा है। सवैये दीआं किन्नियां मात्रां ने, कवित दे विच किन्नियां ने, सलोक अते दोहरे दे अंदर सोरठे दे अंदर ए सारी जी निजमावली देखनी होवे तां रूप दीप पिंगल दे विचों प्राप्त हो सकदी है। ए सतगुरु सच्चे पातशाह महाराज ए काव नूं मुख रखदिआं होइआं छंद दी चाल दा नाम जिहड़ा सलोक उचारण करदे हन सानू सिख्या दित्ती। सतगुरु पातशाह कहिंदे क्या सुनेंदो कूड, ऐ मेरे प्यारे मना दुनिया दे अंदर तो कूड़ जेड़ियां झूठ दियां आवाजां नूं ਕਿਸ ਵਾਸਤੇ ਸੁਣੇਂਦੋ ਤੂੰ ਸੁਣਦਾ ਹੈ, ਹੁਣ ਸੱਚ ਕੀ ਹੈ ਅਤੇ ਝੂਠ ਕੀ ਹੈ। ਸੱਚਾ ਤੇ ਇੱਕ ਪਰਮਾਤਮਾ ਜਿਸ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਉਹ ਇੱਕ ਓਅੰਕਾਰ ਜਿਹੜਾ ਪਰਮਾਤਮਾ ਬ੍ਰਹਮ ਸਰੂਪ ਹੈ ਉਹ ਸੱਚਾ ਹੈ। ਦੂਜੇ ਪਾਸੇ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰ ਪਰਮੇਸ਼ਰ ਏਕੋ ਜਾਨ, ਭਾਈ ਗੁਰਦਾਸ ਸਾਹਿਬ ਜੀ ਨੇ ਉਗਾਹੀ ਦਿੱਤੀ ਤੇ ਸਤਿਗੁਰੂ ਤੇ ਪਰਮੇਸ਼ਰ ਬ੍ਰਹਮ ਸਰੂਪ ਇੱਕ ਰੂਪ ਨੇ, ਇਹਨਾਂ ਵਿੱਚ ਵੱਖਰਾ ਪੁਣਾ ਨਹੀਂ ਹੈ। ਫਿਰ ਸਤਿਗੁਰੂ ਦੀ ਰਸਨਾ ਤੋਂ ਜਿਹੜੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਜਿਸ ਨੂੰ ਕਿਹਾ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਤੇ ਉਹ ਪਾਵਨ ਗੁਰਬਾਣੀ ਸੱਚੀ ਹੈ। ਗੁਰਬਾਣੀ ਜੀ ਦੇ ਅੰਦਰ ਕਿਸੇ ਰਾਜੇ ਮਹਾਰਾਜੇ ਦੀ, ਕਿਸੇ ਮਨੁੱਖ ਦੀ ਵਡਿਆਈ ਸਿਫਤ ਨਹੀਂ ਕੀਤੀ, ਰਾਜੇ ਰਾਣੀਆਂ ਦੀਆਂ ਕਹਾਣੀਆਂ ਨਹੀਂ ਲਿਖੀਆਂ, ਨਰੋਲ ਇੱਕ ਪਰਮਾਤਮਾ ਦੀ ਵਿਚਾਰ ਲਿਖੀ ਹੋਈ ਹੈ। ਇਸ ਲਈ ਸੱਚੀ ਗੁਰੂ ਸਾਹਿਬ ਦੀ ਬਾਣੀ ਹੈ। ਸੱਚ ਸਰੂਪ ਸਾਡੇ ਗੁਰੂ ਸਾਹਿਬਾਨ ਹਨ, ਜਿਨ੍ਹਾਂ ਬਾਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਏ। ਗੁਰੂ ਸਾਹਿਬ ਸੱਚ ਨੇ ਤੇ ਪਰਮਾਤਮਾ ਵਾਹਿਗੁਰੂ ਸੱਚ ਤੇ ਗੁਰੂ ਦੀ ਬਾਣੀ ਸੱਚੀ ਹੈ। ਗੁਰੂ ਸਾਹਿਬ ਦੀ ਬਾਣੀ ਤੋਂ ਬਿਨਾਂ ਬਾਕੀ ਜਿਤਨਾ ਇਹ ਸੰਸਾਰ ਦਿਸਦਾ, ਸਤਿਗੁਰੂ ਪਾਤਸ਼ਾਹ ਕਹਿੰਦੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ। ਇਹ ਸਾਰਾ ਜਿੰਨਾ ਸੰਸਾਰ ਹੈ ਇਹ ਕੂੜ ਝੂਠ ਦਾ ਪਲੰਦਾ ਹੈ, ਇਹ ਸੱਚਾ ਨਹੀਂ ਹੈ। ਗੁਰਬਾਣੀ ਜੀ ਅੰਦਰ ਸਤਿਗੁਰੂ ਪਾਤਸ਼ਾਹ ਨੇ ਬਚਨ ਕਹੇ ਹਨ, ਇਹ ਜੱਗ ਸੱਚੇ ਕੀ ਹੈ ਕੋਠੜੀ। ਕਈ ਵਾਰੀ ਭੁਲੇਖਾ ਪੈ ਜਾਂਦਾ ਮਨ ਦੇ ਅੰਦਰ ਕਿ ਸਤਿਗੁਰੂ ਜੀ ਨੇ ਤੇ ਕਹਿ ਦਿੱਤਾ ਵੀ ਇਹ ਜਿਹੜਾ ਜੱਗ ਇਹ ਸੱਚੀ ਕੋਠੜੀ ਹੈ। ਨਾ ਭਾਈ, ਇਹ ਜਗਤ ਸੱਚਾ ਨਹੀਂ, ਇਹ ਸੱਚੇ ਪਰਮਾਤਮਾ ਦੀ ਬਣਾਈ ਹੋਈ ਕੋਠੜੀ ਹੈ। ਪਰਮਾਤਮਾ ਸੱਚਾ ਹੈ ਤੇ ਕੋਠੜੀ ਜਿਹੜੀ ਸੰਸਾਰ ਹੈ ਇਹ ਸੱਚੀ ਨਹੀਂ। ਬਾਕੀ ਜਿਹੜੇ ਸਾਡੇ ਸਰੀਰ ਵਿਚਰਦੇ ਨੇ ਸੰਸਾਰ ਅੰਦਰ, ਜਦੋਂ ਜਗਤ ਨੇ ਸੱਚਾ ਤੇ ਸਰੀਰ ਕੀ ਸੱਚੇ ਹੋਣਗੇ। ਬਾਕੀ ਦੁਨੀਆਂ ਵਿੱਚ ਮਨੁੱਖ ਬਹੁਤ ਸਾਰੀਆਂ ਕਵਿਤਾ ਲਿਖਦਾ ਹੈ, ਕਿੰਨੇ ਮਨੁੱਖ ਨਾਵਲ ਲਿਖਦੇ ਨੇ, ਕੋਈ ਲੇਖ ਲਿਖਦੇ ਨੇ, ਕੋਈ ਕਹਾਣੀਆਂ ਲਿਖਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ। ਬੰਦਾ ਕਿਸੇ ਦੀ ਲਿਖੀ ਕਵਿਤਾ ਨੂੰ, ਕਿਸੇ ਦੇ ਲਿਖੇ ਨਾਵਲ ਲੇਖ ਨੂੰ ਇੱਕ ਵਾਰੀ ਪੜ੍ਹੇਗਾ, ਦੋ ਵਾਰੀ ਪੜ੍ਹ ਲਵੇਗਾ, ਪੰਜ ਦਸ ਵਾਰੀ ਜਦੋਂ ਪੜ੍ਹੇਗਾ ਤੇ ਮਨ ਅੱਕ ਜਾਵੇਗਾ। ਇਹਦੇ ਨਾਲ ਕੀ ਮੱਥਾ ਮਾਰਨਾ, ਵਾਰ ਵਾਰ ਇਹਨੂੰ ਪੜ੍ਹੀ ਜਾਣਾ ਤੇ ਰਸ ਖਰਾਬ ਹੋ ਜਾਂਦਾ, ਆਨੰਦ ਟੁੱਟ ਜਾਂਦਾ। ਪਰੰਤੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਪਾਵਨ ਗੁਰਬਾਣੀ ਹੈ, ਅੱਜ 550 ਸਾਲ ਦਾ ਸਮਾਂ ਹੋ ਗੁਜ਼ਰਿਆ, ਗੁਰੂ ਨਾਨਕ ਸਾਹਿਬ ਨੇ ਜੋ ਜਪ ਜੀ ਸਾਹਿਬ ਉਚਾਰਨ ਕੀਤਾ, ਜਿਵੇਂ ਜਿਵੇਂ ਕੋਈ ਅਭਿਆਸੀ ਪੁਰਖ ਉਹਦਾ ਜਾਪ ਕਰਦਾ, ਨਵੇਂ ਤੋਂ ਨਵੇਂ ਆਨੰਦ ਬਣਦੇ ਨੇ। ਕਿਉਂਕਿ ਪਰਮਾਤਮਾ ਸੱਚਾ, ਗੁਰੂ ਸਾਹਿਬ ਸੱਚੇ ਤੇ ਗੁਰੂ ਸਾਹਿਬ ਦੀ ਜਿਹੜੀ ਬਾਣੀ ਸੱਚੀ ਹੈ। ਕੋਈ ਮੂਲ ਮੰਤਰ ਦਾ ਅਭਿਆਸੀ ਹੈ ਉਹਨੂੰ ਉਹਦੇ ਵਿੱਚ ਆਨੰਦ ਬਣੇ ਨੇ, ਕੋਈ ਵਾਹਿਗੁਰੂ ਗੁਰ ਮੰਤਰ ਦਾ ਅਭਿਆਸ ਕਰਦਾ ਪਿਆ ਉਹਨੂੰ ਉੱਥੇ ਆਨੰਦ ਹੈ, ਕੋਈ ਜਪ ਜੀ ਸਾਹਿਬ ਦੇ ਜਾਪੀਏ ਉੱਥੇ ਆਨੰਦ। ਕਿੰਨੇ ਗੁਰਮੁਖ ਜਿਹੜੇ ਪੰਜ ਸੁਖਮਨੀ ਸਾਹਿਬ ਦੇ ਪਾਠ ਕਰਦੇ ਤੇ ਉਹ ਬਾਣੀ ਵਿੱਚੋਂ ਆਨੰਦ ਮਾਣਦੇ ਨੇ। ਸੋ ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਿਆ ਸੁਣੇਂਦੋ ਕੂੜ, ਇੱਕ ਗੁਰੂ ਸਾਹਿਬ ਦੀ ਸੱਚੀ ਅਮਰ ਤੇ ਅਟਲ ਅਕਾਲੀ ਬਾਣੀ ਨੂੰ ਛੱਡ ਕੇ ਬਾਕੀ ਝੂਠ ਦਾ ਪਲੰਦਾ ਮਨੁੱਖਾਂ ਦੀਆਂ ਲਿਖੀਆਂ ਕਹਾਣੀਆਂ, ਲਿਖੇ ਨਾਵਲ ਲੇਖ ਤੇ ਲਿਖੇ ਗੰਦੇ ਗੀਤਾਂ ਨੂੰ ਕਿਸ ਵਾਸਤੇ ਕੰਨਾਂ ਵਿੱਚ ਤੂੰ ਸੁਣੇਂਦੋ ਸੁਣਦਾ ਹੈ। ਇਹਨਾਂ ਨਾਲ ਤੇਰਾ ਜੀਵਨ ਜਿਹੜਾ ਵਿਗੜ ਜਾਵੇਗਾ ਤੇ ਸਤਿਗੁਰੂ ਦੀ ਜਿਹੜੀ ਪਾਵਨ ਬਾਣੀ ਹੈ ਇਹ ਵਿਗੜੇ ਹੋਏ ਜੀਵਨਾਂ ਨੂੰ ਸਵਾਰ ਦਿੰਦੀ ਹੈ। ਅਸੀਂ ਆਪਣੇ ਜੀਵਨਾਂ ਨੂੰ ਸਵਾਰਨਾ ਹੈ। 24 ਘੰਟੇ ਦੇ ਵਿੱਚੋਂ ਜੇ ਅੱਧਾ ਘੰਟਾ ਇੱਕ ਘੰਟਾ ਨਿਤਨੇਮ ਦੇ ਵਿੱਚ ਦੇ ਦਿੱਤਾ, ਬਾਕੀ 23 ਘੰਟੇ ਸਾਡੇ ਕਿੱਧਰ ਜਾਂਦੇ ਨੇ? ਉਹ ਗੰਦੇ ਗੀਤਾਂ ਨੂੰ ਸੁਣਨ ਵਿੱਚ, ਕਹਾਣੀਆਂ ਨਾਵਲਾਂ ਕਿੱਸਿਆਂ ਨੂੰ ਪੜ੍ਹਨ ਦੇ ਵਿੱਚ ਗੁਜ਼ਰਦੇ ਨੇ, ਜਾਂ ਕਿਸੇ ਦੀ ਨਿੰਦਿਆ ਕਰਾਂਗੇ, ਕਿਸੇ ਦੀਆਂ ਚੁਗਲੀਆਂ ਕਰਨ ਦੇ ਵਿੱਚ ਸਮਾਂ ਬਤੀਤ ਕਰਾਂਗੇ। ਇਹ ਮਨੁੱਖਾ ਜਨਮ ਬੜਾ ਅਮੋਲਕ ਹੈ। ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏਂਦਾ, ਇਹ ਤਾਂ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਪਰਮਾਤਮਾ ਨੂੰ ਮਿਲਣ ਦੀ ਵਾਰੀ ਦਿੱਤੀ ਸੀ। ਐ ਮੇਰੇ ਮਨਾ, ਤੂੰ ਝੂਠ ਦਾ ਪਲੰਦਾ ਜਿਹੜਾ ਸੰਸਾਰ ਹੈ, ਉਹਨਾਂ ਝੂਠੇ ਮਨੁੱਖਾਂ ਦੇ ਬੋਲਾਂ ਨੂੰ ਕਿਸ ਵਾਸਤੇ ਸੁਣਿੰਦੋ ਸੁਣਦਾ ਹੈ? ਨਾ ਸੁਣਿਆ ਕਰੋ।
ਵੰਜਨ ਪਵਨ ਚੁਲਾਰਿਆ,
ਇਹ ਝੂਠੇ ਬੋਲੇ ਹੋਏ ਜਿਹੜੇ ਬੋਲ ਹਨ, ਇਹ ਤਾਂ ਇਸ ਤਰ੍ਹਾਂ ਦੇ ਨਾਲ ਖਤਮ ਹੋ ਜਾਣ ਵਾਲੇ, ਜਿਸ ਤਰ੍ਹਾਂ ਸਤਿਗੁਰੂ ਕਹਿੰਦੇ ਪਵਨ ਹਵਾ ਦੇ ਚੁਲਾਰੇ ਜਿਹੜੇ ਬੁੱਲੇ ਵਗਦੇ ਨੇ, ਪੌਣ ਦੇ ਬੁੱਲੇ, ਹਵਾ ਦੇ ਬੁੱਲੇ ਆਉਂਦੇ ਨੇ, ਤਾਂ ਜਦੋਂ ਉਹ ਬੁੱਲਾ ਆਉਂਦਾ ਤੇ ਕੱਖ ਜਿਹੜਾ ਅਸਮਾਨ ਵੱਲ ਉੱਡ ਜਾਂਦਾ, ਜਦੋਂ ਬੁੱਲਾ ਅੱਗੇ ਲੰਘ ਗਿਆ ਉਹੀ ਕੱਖ ਧਰਤੀ ਤੇ ਡਿੱਗ ਪੈਂਦਾ। ਆਇਆ ਬੁੱਲਾ ਪੌਣ ਦਾ, ਚੜ੍ਹਿਆ ਕੱਖ ਆਕਾਸ਼, ਢਹਿੰਦਾ ਢਹਿੰਦਾ ਢਹਿ ਪਿਆ ਕੱਖ ਕੱਖਾਂ ਦੇ ਪਾਸ। ਇਸੇ ਤਰ੍ਹਾਂ ਇੱਧਰ ਹੁਣ ਜਿਹੜੇ ਵੰਜਨ ਪਵਨ ਝੁਲਾਰਿਆ, ਵੰਜਨ ਦਾ ਅਰਥ ਹੁੰਦਾ ਚਲੇ ਜਾਣਾ। ਜਿਵੇਂ ਹਵਾ ਦੇ ਬੁੱਲੇ ਬੜੇ ਆਉਂਦੇ ਨੇ ਤੇ ਬੜੇ ਚਲੇ ਜਾਂਦੇ ਨੇ, ਕੋਈ ਸਦਾ ਵਾਸਤੇ ਹਵਾ ਦਾ ਬੁੱਲਾ ਟਿਕ ਕੇ ਨਹੀਂ ਰਹਿੰਦਾ ਹੈ। ਇੱਧਰ ਸੰਸਾਰ ਅੰਦਰ ਜਿਹੜੇ ਝੂਠੇ ਬੰਦੇ ਨੇ, ਝੂਠਿਆਂ ਦੀਆਂ ਕਾਹਦੀਆਂ ਜਵਾਨਾਂ ਹੁੰਦੀਆਂ ਜਿਹੜੇ ਬਚਨ ਕਰਕੇ ਮੁੱਕਰ ਜਾਂਦੇ ਨੇ, ਤੇ ਉਹਨਾਂ ਦੇ ਬਾਰੇ ਸਤਿਗੁਰੂ ਕਹਿੰਦੇ ਹਵਾ ਦੇ ਬੁੱਲੇ ਵਰਗੇ ਉਹਨਾਂ ਦੇ ਬੋਲ ਹੁੰਦੇ ਨੇ। ਜਿਹਨੇ ਸੱਚ ਨਹੀਂ ਕਮਾਇਆ ਜ਼ਿੰਦਗੀ ਵਿੱਚ, ਕੋਈ ਅਭਿਆਸ ਨਹੀਂ ਕੀਤਾ, ਕੋਈ ਬਾਣੀ ਦਾ ਨਿਤਨੇਮ ਨਹੀਂ ਜ਼ਿੰਦਗੀ ਦਾ ਅੰਗ ਬਣਿਆ, ਐਵੇਂ ਗੱਪਾਂ ਮਾਰਨੀਆਂ, ਸੱਥਾਂ ਵਿੱਚ ਬਹਿ ਕਰਕੇ ਹਾਸੇ ਮਖੌਲ ਕਰਨੇ, ਉਹਨਾਂ ਲੋਕਾਂ ਦੇ ਬੋਲ ਤਾਂ ਇਉਂ ਨੇ ਜਿਵੇਂ ਪਵਨ ਹਵਾ ਦੇ ਝੁਲਾਰੇ ਜਿਹੜੇ ਬੁੱਲੇ ਆਉਂਦੇ ਨੇ ਉਹ ਵੀ ਚਲੇ ਜਾਂਦੇ ਨੇ। ਝੂਠੇ ਬੰਦੇ ਬੜੇ ਆਏ ਦੁਨੀਆਂ ਵਿੱਚ ਤੇ ਉਹ ਵੀ ਹਵਾ ਦੇ ਬੁੱਲਿਆਂ ਵਾਂਗ ਚਲੇ ਗਏ। ਔਰੰਗਜ਼ੇਬ ਬਾਦਸ਼ਾਹ ਵਰਗੇ ਕਿੱਡੀਆਂ ਬਾਦਸ਼ਾਹੀਆਂ ਪ੍ਰਾਪਤ ਹੋਈਆਂ ਤੇ ਸੋਚਾਂ ਕਿੰਨੀਆਂ ਘਟੀਆਂ ਸੀ ਉਹਨਾਂ ਦੀਆਂ। ਸਰਹੰਦ ਵਾਲੇ ਵਜ਼ੀਰ ਖਾਂ ਵਜ਼ੀਰ ਵਰਗੇ ਕਿੱਡੇ ਕਿੱਡੇ ਜਿਹੜੇ ਉਹ ਹੋ ਕਰਕੇ ਸੂਬੇਦਾਰ ਚਲੇ ਗਏ, ਲਾਹੌਰ ਦੇ ਤਖ਼ਤ ਤੇ ਕਿੱਡੇ ਕਿੱਡੇ ਹਾਕਮਾਂ ਨੇ ਹੁਕਮ ਚਲਾਏ, ਝੂਠ ਦੇ ਪਲੰਦੇ ਹਵਾ ਦੇ ਬੁੱਲਿਆਂ ਵਾਂਗ ਉੱਡ ਗਏ। ਇਹੋ ਜਿਹੜੇ ਨਾਮ ਤੋਂ ਟੁੱਟੇ, ਸੇਵਾ ਸਿਮਰਨ ਤੋਂ ਸੱਖਣੇ ਲੋਕ ਨੇ, ਝੂਠਿਆਂ ਦੇ ਬੋਲਾਂ ਨੂੰ ਕਿਉਂ ਸੁਣਦਾ? ਇਹ ਤਾਂ ਹਵਾ ਦੇ ਬੁੱਲਿਆਂ ਵਾਂਗ ਹੀ ਵੰਜਣ ਚਲੇ ਜਾਣ ਵਾਲੇ ਹਨ।
ਨਾਨਕ ਸੁਣੀਅਰ ਤੇ ਪਰਵਾਨ,
ਸੁਣੀਅਰ ਦਾ ਅਰਥ ਹੁੰਦਾ ਜਿਹੜੇ ਸੁਣਨ ਵਾਲੇ ਸਾਡੇ ਕੰਨ ਹਨ। ਕੰਨਾਂ ਨੂੰ ਸਤਿਗੁਰੂ ਜੀ ਨੇ ਸੰਬੋਧਨ ਕੀਤਾ, ਇਹ ਸੁਣੀਅਰ, ਇਹ ਐ ਮੇਰੇ ਕੰਨੋਂ, ਤੇ ਉਹੀ ਕੰਨ ਜਿਹੜੇ ਪ੍ਰਵਾਨ ਨੀਕ ਹੋਣਗੇ ਪਰਮਾਤਮਾ ਦੇ ਦਰ ਦੇ ਉੱਪਰ। ਕਿਹੜੇ ਕੰਨਾਂ ਨੂੰ ਪ੍ਰਵਾਨ ਨੀਕਤਾ ਮਿਲੇਗੀ ਮਾਲਕ ਦੇ ਦਰ ਵਿੱਚ?
ਸੁਣਿੰਦੇ ਸੱਚ ਧਣੀ,
ਜਿਹੜੇ ਉਹ ਸੱਚੇ ਪਰਮਾਤਮਾ ਧਣੀ ਮਾਲਕ ਦੇ ਨਾਮ ਨੂੰ ਸੁਣੇ ਸੁਣਦੇ ਨੇ। ਹੁਣ ਕੰਨ ਦਿੱਤੇ ਨੇ ਪਰਮਾਤਮਾ ਨੇ, ਇਹ ਨਿੰਦਿਆ ਚੁਗਲੀ ਸੁਣਨ ਵਾਸਤੇ ਨਹੀਂ ਹਨ, ਨਾਮ ਸੁਣਨ ਵਾਸਤੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਇਹ ਸ਼ਰਵਣ ਹੋ ਮੇਰੇ ਹੋ, ਸੱਚ ਸੁਣਨੈ ਨੋ ਪਠਾਏ, ਸੱਚ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਕਿਤੇ ਵੀ ਤੁਕ ਵਿੱਚ, ਕਿਤੇ ਪੰਗਤੀ ਅੰਦਰ ਗੁਰਬਾਣੀ ਦੇ ਦਿਖਾਓ ਕਿ ਸਤਿਗੁਰੂ ਨੇ ਨਿੰਦਿਆ ਚੁਗਲੀ ਸੁਣਨ ਵਾਸਤੇ ਕਿਹਾ ਵੀ ਕੰਨ ਦਿੱਤੇ ਨੇ। ਸਤਿਗੁਰੂ ਪਾਤਸ਼ਾਹ ਜੀ ਤੇ ਕਹਿੰਦੇ, ਨਿੰਦਾ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ, ਮੋਹ ਕਾਲੇ ਤਿੰਨਾ ਨਿੰਦਕਾਂ, ਨਰ ਕੇ ਘੋਰ ਪਚਨ। ਇਸ ਲਈ ਜਿਹੜੇ ਕੰਨ ਹਨ, ਇਹ ਮਾਲਕ ਦੀ ਸਿਫਤ ਸੁਣਨ ਵਾਸਤੇ, ਸੱਚੇ ਨਾਮ ਦੀ ਵਡਿਆਈ ਸੁਣਨ ਵਾਸਤੇ ਦਿੱਤੇ ਨੇ।
ਕੰਨਾਂ ਦੇ ਉੱਪਰ ਐਸਾ ਕਲਯੁਗ ਦਾ ਬੁਰਾ ਸਾਡੇ ਪ੍ਰਭਾਵ ਪੈ ਚੁੱਕਿਆ, ਜਦੋਂ ਕਿਤੇ ਸਤਿਗੁਰੂ ਦੀ ਪਾਵਨ ਬਾਣੀ ਕੰਨਾਂ ਵਿੱਚ ਪੈਣ ਲੱਗ ਜਾਵੇ ਤੇ ਮਨੁੱਖ ਨੂੰ ਬੈਠਣਾ ਮੁਸ਼ਕਲ ਹੋ ਜਾਂਦਾ। ਕਦੋਂ ਸਮਾਂ ਪੂਰਾ ਹੋਵੇ ਤੇ ਅਸੀਂ ਘੜੀਆਂ ਵੱਲ ਤੱਕਣ ਲੱਗ ਜਾਂਦੇ ਕਿ ਉੱਠ ਕੇ ਜਾਈਏ। ਜਦੋਂ ਕਿਤੇ ਗੰਦੇ ਕੋਈ ਗੀਤ ਚੱਲਦੇ ਹੋਣ, ਕਿਸੇ ਦੀ ਨਿੰਦਿਆ ਚੁਗਲੀ ਹੁੰਦੀ ਹੋਵੇ, ਉਹ 5-7 ਘਰਾਂ ਦੇ ਉੱਪਰ ਦੀ ਆਵਾਜ਼ ਆ ਕੇ ਕੰਨਾਂ ਵਿੱਚ ਪੈ ਜਾਵੇ ਤੇ ਬੰਦਾ ਚੁਕੰਨਾ ਹੋ ਜਾਂਦਾ। ਨਿੰਦਿਆ ਚੁਗਲੀ ਕਰਨ ਵਾਸਤੇ ਮਨੁੱਖਾ ਸਰੀਰ ਨਹੀਂ ਦਿੱਤਾ, ਇਹ ਮਾਲਕ ਦੀ ਵਡਿਆਈ ਕਰਨ ਵਾਸਤੇ ਸਰੀਰ ਦਿੱਤਾ। ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ, ਜੋ ਸੁਣੇਂਦੇ ਸੱਚ ਧਣੀ, ਜਿਹੜੇ ਕੰਨ ਸੱਚੇ ਪਰਮਾਤਮਾ ਧਣੀ ਮਾਲਕ ਦੀ ਸਿਫਤ ਵਡਿਆਈ ਸੁਣਦੇ ਨੇ, ਉਹ ਭਾਈ ਪ੍ਰਵਾਨ ਨੀਕ ਨੇ ਸਫਲੇ ਹਨ।
ਸੰਤ
ਅੱਗੇ ਸਤਿਗੁਰੂ ਪਾਤਸ਼ਾਹ ਜੀ 6-6 ਜਿਹੜੀਆਂ ਤੁਕਾਂ ਪੰਗਤੀਆਂ ਵਾਲੇ ਇਹ ਸ਼ੰਤ ਇੱਥੇ ਉਚਾਰਨ ਕਰਦੇ ਨੇ। ਕਾਵ ਤੇ ਸੰਗੀਤ ਦਾ ਮੇਲ ਕਰਕੇ ਸਤਿਗੁਰੂ ਜੀ ਨੇ ਇਹ ਸ਼ੰਤ ਉਚਾਰਨ ਕੀਤਾ। ਸ਼ੰਤ ਦਾ ਅੱਖਰੀ ਅਰਥ ਹੁੰਦਾ ਜਸ, ਪਰਮਾਤਮਾ ਵਾਹਿਗੁਰੂ ਦਾ ਜਸ ਹੈ, ਵਾਹਿਗੁਰੂ ਦੀ ਵਡਿਆਈ ਹੈ।
ਇਨ ਕੋਲ ਕਮਾਈ,
ਉਹਨਾਂ ਗੁਰੂ ਪਿਆਰਿਆਂ ਦੇ ਉੱਪਰੋਂ ਸਦਾ ਅਸੀਂ ਆਪਣਾ ਆਪਾ ਘੋਲ ਕਰਕੇ ਕੁਰਬਾਨ ਕਰਨਾ ਕਰਦੇ ਹਾਂ। ਆਪਣਾ ਤਨ, ਆਪਣਾ ਮਨ, ਆਪਣਾ ਧਨ ਉਸ ਮਾਲਕ ਦੇ ਉੱਪਰੋਂ ਕੁਰਬਾਨ ਕਰ ਦੇਣਾ ਕਰੀਏ। ਕਿਸ ਮਾਲਕ ਦੇ ਉੱਪਰੋਂ? ਜਿਹੜਾ ਸੱਚਾ ਹੈ, ਉਹ ਸੱਚੇ ਪਰਮਾਤਮਾ ਵਾਹਿਗੁਰੂ ਦੀ ਸਿਫਤ ਸਲਾਘਾ ਜਿਹੜੇ ਗੁਰਮੁਖ ਕਰਦੇ ਨੇ, ਉਹਨਾਂ ਦੇ ਸੰਬੰਧ ਵਿੱਚ ਵੀ ਸਤਿਗੁਰੂ ਜੀ ਕਹਿੰਦੇ, ਉਹਨਾਂ ਗੁਰੂ ਪਿਆਰਿਆਂ ਤੋਂ ਸਦਾ ਅਸੀਂ ਘੋਲ ਘੁਮਾਈ ਜਾਂਦੇ, ਕੁਰਬਾਨ ਜਾਂਦੇ
ਹਾਂ। ਸੁਣਿਆ ਰਾਮ,
ਰਾਮ ਦਾ ਅਰਥ ਹੈ ਹੇ ਭਾਈ, ਜਿਹੜੇ ਗੁਰੂ ਪਿਆਰਿਆਂ ਨੇ ਹਰੀ ਪ੍ਰਭੂ ਪਰਮਾਤਮਾ ਦਾ ਜਸ ਆਪਣੇ ਕੰਨਾਂ ਦੇ ਦੁਆਰਾ ਸੁਣਿਆ ਹੈ। ਜਪਜੀ ਸਾਹਿਬ ਦਾ ਪਾਠ ਅਸੀਂ ਰੋਜ਼ਾਨਾ ਕਰਦੇ, ਧਿਆਨ ਦੇ ਨਾਲ ਵੇਖੀਏ, ਜਿਹੜੀਆਂ 3 ਅਵਸਥਾ ਆਉਂਦੀਆਂ ਨੇ, ਸਰਵਣ, ਮੰਨਣ ਤੇ ਨਿਧਿਆਸਣ ਦੀਆਂ, ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਸਰਵਣ ਕਥਨ ਕੀਤਾ। ਸੁਣਿਆ ਦੀਆਂ 4 ਪੌੜੀਆਂ ਲਿਖੀਆਂ ਨੇ। ਜੇ ਸੁਣਾਂਗੇ ਨਹੀਂ ਤਾਂ ਮੰਨਣ ਦੀ ਅਵਸਥਾ ਤੇ ਕਿੱਥੇ ਜਾਵਾਂਗੇ? ਜੇ ਸੁਣ ਕੇ ਮੰਨਾਂਗੇ ਨਹੀਂ ਤੇ ਨਿਧਿਆਸਣ ਦੀ ਪਰਪੱਕ ਅਵਸਥਾ ਦਾ ਆਨੰਦ ਕਿੱਥੋਂ ਬਣੇਗਾ? ਇਹ ਸਾਰੀ ਜਿੰਨੀ ਅਵਸਥਾ ਸੁਣਨ ਤੋਂ ਸ਼ੁਰੂ ਹੁੰਦੀ ਹੈ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਨ ਦੇ ਨਾਲ ਕੀ ਨਹੀਂ ਪ੍ਰਾਪਤ ਹੁੰਦਾ? ਸਤਿਗੁਰੂ ਜੀ ਕਹਿੰਦੇ, ਉਹਨਾਂ ਗੁਰੂ ਪਿਆਰਿਆਂ ਤੋਂ ਸਦਾ ਕੁਰਬਾਨ ਜਾਈਏ ਜਿਨ੍ਹਾਂ ਨੇ ਮੇਰੇ ਪ੍ਰਭੂ ਪਰਮਾਤਮਾ ਵਾਹਿਗੁਰੂ ਦਾ ਜਸ ਆਪਣੇ ਸ੍ਰਵਣੀ ਕੰਨਾਂ ਦੇ ਨਾਲ ਸੁਣਨਾ ਕੀਤਾ।
ਸੀ ਸਹਿਜ ਸੁਹੇਲੇ,
ਉਹ ਗੁਰੂ ਦੇ ਪਿਆਰੇ, ਸਹਿਜ ਦਾ ਅਰਥ ਨਿਰਯਤਨ, ਬਿਨਾਂ ਯਤਨ ਕੀਤੇ ਤੋਂ ਸੁਹੇਲੇ ਉਹ ਸੁਖੀ ਹਨ। ਸਹਿਜ ਦੇ ਅਰਥ ਬੇਅੰਤ ਨੇ, ਸਹਿਜ ਦਾ ਅਰਥ ਆਤਮਕ ਅਡੋਲ ਅਵਸਥਾ ਵੀ ਵਿਦਵਾਨਾਂ ਨੇ ਕੀਤਾ। ਸਹਿਜ ਦਾ ਅਰਥ ਸ਼ਾਂਤੀ ਵੀ ਹੁੰਦਾ, ਸਹਿਜ ਦਾ ਅਰਥ ਆਟੋਮੈਟਿਕ ਜਿਹੜਾ ਅਚਨਚੇਤ ਕਾਰਜ ਹੋ ਜਾਣਾ। ਜਦੋਂ ਕੋਈ ਵਾਹਿਗੁਰੂ ਦੇ ਨਾਮ ਨੂੰ ਸੁਣੇਗਾ ਸਹਿਜ, ਉਹ ਨਿਰਯਤਨ ਹੀ ਸੁਹੇਲੇ ਸੁਖੀ ਹੋਵੇਗਾ। ਸੁਣਨ ਦੇ ਵਿੱਚ ਬੜੀਆਂ ਬਰਕਤਾਂ ਨੇ, ਬੜੀਆਂ ਸਤਿਗੁਰੂ ਪਾਤਸ਼ਾਹ ਰਹਿਮਤਾਂ ਵਰਤਾਉਂਦੇ ਨੇ। ਉਹ ਗੁਰੂ ਦੇ ਪਿਆਰੇ ਨਿਰਯਤਨ ਸੁਹੇਲੇ ਸੁਖੀ ਨੇ, ਜਾਂ ਸਹਿਜ ਜਿਹੜਾ ਗਿਆਨ ਦੀ ਪਰਪੱਕ ਆਤਮਕ ਅਡੋਲ ਅਵਸਥਾ ਵਿੱਚ ਟਿਕ ਕੇ ਸੁਹੇਲੇ ਸਦਾ ਲਈ ਸੁਖੀ ਬਣ ਜਾਂਦੇ।
ਹਰ ਹਰ ਰਸਨਾ ਭਣਿਆ ਰਾਮ,
ਜਿਨ੍ਹਾਂ ਗੁਰੂ ਦੇ ਪਿਆਰਿਆਂ ਪਹਿਲਾਂ ਮਾਲਕ ਦੇ ਨਾਮ ਨੂੰ ਸੁਣ ਕਰਕੇ, ਸੁਣਦੇ ਅਸੀਂ ਸਾਰੇ ਹਾਂ, ਸੁਣਨ ਦੇ ਵਿੱਚ ਬੜਾ ਫਰਕ ਹੁੰਦਾ। ਜਦੋਂ ਕੋਈ ਸ਼ਰਧਾ ਤੇ ਵਿਸ਼ਵਾਸ ਦੇ ਕੰਨਾਂ ਦੇ ਨਾਲ ਨਾਮ ਸੁਣੇਗਾ, ਉਹਦਾ ਮਨ ਅੰਦਰੋਂ ਕਰੇਗਾ ਵੀ ਮਨਾ, ਜਿਹੜਾ ਸੁਣਿਆ ਹੋਣੇ ਨੂੰ ਕਮਾਲ ਹੈ। ਜਦੋਂ ਮਨ ਕਹੇਗਾ ਤੇ ਅੰਦਰੋਂ ਫਿਰ ਜਵਾਨ ਉਹ ਨਾਮ ਦਾ ਉਚਾਰਨ ਕਰੇਗੀ, ਜਾਪ ਬਣ ਜਾਵੇਗਾ, ਜਾਪ ਤੋਂ ਅੱਗੇ ਸਿਮਰਨ ਬਣ ਜਾਣਾ ਹੈ। ते ओ फिर सिमरन मालक परमात्मा दे अंदर तेनू अभेद कर देवेगा। सतगुरु पातशाह कहिंदे जिन हर हर रसना भणिया राम, जेड़े गुरसिखां ने सुन के परमात्मा दे नाम नू हरियां भरियां करन वाले हरी दे नाम नू रसना नाल उचारिया, सदा उन्हां तों बलिहार जाइए कुर्बान जाना करिए।
ये सहज सुहेले गुण है अमूले,
ओ गुरु दे प्यारे सहज निरजतन ही सुहेले सुखी हन, सारे उन्हां नू सुख मिल जांदे ने। नाम दा सिमरन करन वालियां नू होर की मिलदा, गुण है अमूले, जेड़े अमूलक गुण ने सत दा गुण ए मुल नहीं कितों मिलदा, संतोख दा गुण ए किसी मुल कीमत दे नाल नहीं मिलदा, दया दा गुण, धर्म दा गुण, विचार दा गुण, ए सारे जेड़े दैवी गुण ने ए गुरसिखां नू सोते सिद्ध प्राप्त हो जांदे ने। नाम दी कमाई करदियां सहज निरजतन ही सुहेले सुखी, अमोलक गुणा दी प्राप्ति हो जांदी है।
जगत उदारण आए,
ऐसे रब दे प्यारे गुरसिखां संत भगत महात्मा दा फिर आउणा कादे वास्ते हुंदा, जिन्हां नूं एडियां बख्शिशां मालक दे दिंदा है। सतगुरु पातशाह जी कहंदे ओ साडे वांग इस तरह नहीं आउंदे, जम जम मरे मरे फिर जमे, बहुत सजाई पया देस लमे। ओ कादे वास्ते आउंदे ने, जागत उदाहरण आए, जागत दे अंदर जेडे जीव पैदा होके गत मरी जांदे ने उन्हां दा उधार करन वास्ते आउंदे ने। उधार किवें करदे, अपने कोलों कन्नां विच मंत्र दे के कच्चियां पिल्लियां कोई तुकां बना करके एदा अभ्यास करी, ऐसे नहीं ओ रब दे प्यारे करिया करदे। मालक परमात्मा दा नाम आप जपदे ने, जेड़ा कोई चल के प्यारा आउंदा ओनू कहंदे भावना नल तू भी जप, जिस मालक ने साडा बेड़ा बन्ने ला देना ते तेरा किवें ना लावेगा। भावना दे बचन सुना करके इन्नी शरदा अंदर बना दिंदे, फिर उह सुनण वाले भी बचना नू कमाउंदे ने। संत का मार्ग धर्म की पौड़ी, कोबड़ भागी पाए, कोट जन्म के किल विख नासे हर चरणी चित लाए। उन्हां गुरु दे प्यारियां दा आउणा इस वास्ते हुंदा, उह जगत दे अंदर साडे वर्गे कलयुगी जीवां दा उधार करन वास्ते, नाम दी कमाई करवाउण वास्ते ही आउंदे हन।
पै बोहित सागर प्रभ चरणा,
जेड़ा भैदायक सत तरह दा भै विद्वान मनदे ने, सागर नाम है समुंदर दा, ये सत तरह दे डर वाला जेड़ा संसार समुंदर है, एदे विच प्रभु परमात्मा दे जेड़े चरण ए बोहित जहाज दी न्याई ने। गुरु दे प्यारे गुरसिख अपनी सुरत नूं नाम दे उपर सवार करके संसार तों पार उतरदे ने। संसार समुंदर विच गुरु साहिब दे जिहड़े चरण हन, परमात्मा दा नाम ए जहाज दी न्याई है।
इते पार लंघाए,
इन्ने सारे जिहड़े जीव हन ए नाम नूं जप करके पार उतर गए हन। सैन नाई बुतकारिया ओ घर घर सुनिया, हिरदय बसिया पार ब्रह्म भगता मैं गणिया, एह बिद सुनकै जाट रो उठ भगती लागा, मिले प्रतख गुसाइया धन्ना बडभागा। देखो भगत रविदास साहिब जी वर्गे, जय देव जी वर्गे, सदने वर्गे, सैन जी वर्गे केड़े केड़े प्यारियां नू मालक ने पार नहीं कीता, अपने नाम दा जेड़ा जहाज दे करके किन्ने पार लंघा दिते, पता नहीं किन्नियां नूं पार लंघाउणा कोई गिणती नहीं हो सकदी।
जिनको कृपा करी मेरा ठाकुर,
मेरा जेड़ा ठाकुर मालक परमात्मा है, एक अक्षरी कोस दे अंदर ठाकुर दे अर्थ मिलदे ने। ठा नाम जेड़ा थसारियां नूं ठहराउण वाला, को नाम जेड़ा पालना करन वाला, ते रो नाम जेड़ा रुदनता लैता करन वाला, ए तिन्ने शक्तियां दा मालक परमात्मा वाहिगुरु है। जिन्हां दे उपर ऐसे मेरे सर्व व्यापक परमात्मा ठाकुर जी ने अपनी किरपा कीती, मेहर कीती है।
ਜਿਨਕਾ ਲੇਖਾ ਨਾ ਗਣਿਆ।
ਉਹਨਾਂ ਗੁਰੂ ਪਿਆਰਿਆਂ ਦਾ ਲੇਖਾ ਜੋਖਾ ਹਿਸਾਬ ਕਿਤਾਬ ਨਹੀਂ ਕਦੇ ਗਿਣਿਆ ਜਾਂਦਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝ। ਜਿਨ੍ਹਾਂ ਨੇ ਕਮਾਈਆਂ ਇੰਨੀਆਂ ਕਰ ਲਈਆਂ ਤੇ ਕੌਣ ਉਹਦਾ ਲੇਖਾ ਜੋਖਾ ਕੋਈ ਗਿਣਨਾ ਕਰੇਗਾ। ਧਰਮ ਰਾਜਾ ਵੀ ਕਹਿੰਦਾ ਤੇ ਐ ਗੁਰੂ ਦੇ ਪਿਆਰਿਓ, ਤੇ ਤੁਸੀਂ ਮੇਰੇ ਘਰ ਵਿੱਚ ਆ ਕੇ ਮੇਰੇ ਘਰ ਨੂੰ ਪਵਿੱਤਰ ਕਰ ਦਿੱਤਾ ਹੈ। ਧਰਮ ਰਾਏ ਦਰ ਕਾਗਦ ਫਾਰੇ ਉਹ ਲੇਖਾ ਜੋਖਾ ਨਿਬੇੜ ਦਿੰਦਾ ਤੇ ਕਹਿੰਦਾ ਹੈ ਕਿ ਕੀਤੋ ਭਵਨ ਪੁਨੀਤ, ਤੇ ਮੇਰੇ ਘਰ ਨੂੰ ਪਵਿੱਤਰ ਕਰ ਦਿੱਤਾ। ਉਹਨਾਂ ਦਾ ਲੇਖਾ ਜੋਖਾ ਨਹੀਂ ਗਿਣਿਆ ਜਾਂਦਾ, ਕੋਈ ਹਿਸਾਬ ਕਿਤਾਬ ਨਹੀਂ ਮੰਗਿਆ ਜਾਂਦਾ। ਕਾਰਨ ਕਿ ਜਦੋਂ ਉਹ ਸਿਮਰਨ ਕਰਦੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਕਰਦੇ ਨੇ। ਇੱਥੇ ਕਮਾਈਆਂ ਨਾਲ ਵੀ ਖਹਿੜਾ ਨਹੀਂ ਛੁੱਟਦਾ ਵੀ ਮੈਂ ਕਮਾਈ ਕਰਕੇ ਛੁੱਟ ਜਾਵਾਂਗਾ। ਕਮਾਈ ਵੀ ਗੁਰਸਿੱਖ ਨੇ ਕਰਨੀ ਤੇ ਨਾਲ ਅਰਦਾਸ ਵੀ ਕਰਨੀ ਹੈ ਕਿ ਸੱਚੇ ਪਾਤਸ਼ਾਹ ਕਰਨ ਕਰਵਾਉਣ ਵਾਲੇ ਆਪ ਹੋ। ਜਿੱਥੇ ਮਨੁੱਖਾ ਸਰੀਰ ਦਿੱਤਾ ਇਹਨੂੰ ਸਫਲਿਆਂ ਕਰਨ ਦਾ ਸਾਧਨ ਵੀ ਤੁਸੀਂ ਕਰਵਾ ਲਓ। ਤੁਹਾਨੂੰ ਭਾਉਂਦਾ ਤੇ ਜਾਪ ਕਰਵਾਓ, ਤਪ ਕਰਵਾ ਲਓ, ਬਾਣੀ ਦਾ ਜਾਪ ਕਰਵਾਓ, ਹੋਰ ਸੇਵਾ ਕਰਵਾ ਲਓ, ਸਿਮਰਨ ਕਰਵਾ ਲਓ। ਜਦੋਂ ਗੁਰਸਿੱਖ ਨਿਮਰਤਾ ਵਿੱਚ ਆ ਕੇ ਬੇਨਤੀ ਕਰਕੇ ਜਪ ਤਪ ਕਮਾਈਆਂ ਕਰਦੇ, ਫਿਰ ਉਹਨਾਂ ਦੇ ਲੇਖੇ ਜੋਖੇ ਨਹੀਂ ਗਿਣੇ ਜਾਂਦੇ।
ਨਾਨਕ ਤਿਸ ਕੋਲ ਕੁਮਾਏ।
ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵਡਿਆਉਂਦੇ ਨੇ ਆਪਣੇ ਗੁਰੂ ਦੇ ਪਿਆਰੇ ਗੁਰਸਿੱਖਾਂ ਦੀ ਸਿਫਤ ਕਰਦੇ ਨੇ। ਉਹਨਾਂ ਤੋਂ ਸਦਾ ਘੋਲ ਕਮਾਈ ਬਲਿਹਾਰ ਜਾਂਦੇ, ਕੁਰਬਾਨ ਜਾਂਦੇ ਹਾਂ।
ਪ੍ਰਭ ਸ੍ਰਵਣੀ ਸੁਣਿਆ।
ਜਿਨ੍ਹਾਂ ਗੁਰੂ ਦੇ ਪਿਆਰਿਆਂ ਨੇ ਸ੍ਰਵਣੀ ਕੰਨਾਂ ਦੇ ਨਾਲ ਉਸ ਮਾਲਕ ਦੇ ਨਾਮ ਨੂੰ ਸੁਣਿਆ, ਕਿਉਂਕਿ ਕੰਨਾਂ ਨਾਲ ਜਿਹੜੀ ਆਵਾਜ਼ ਅੰਦਰ ਚਲੀ ਜਾਵੇ ਮਨ ਦੇ ਉੱਪਰ ਅਸਰ ਹੋਏ ਤੋਂ ਬਿਨਾਂ ਉਹ ਰਹਿੰਦੀ ਨਹੀਂ ਹੈ। ਜੇ ਸ਼ਰਧਾ ਭਾਵਨਾ ਨਾਲ ਗੁਰੂ ਦੇ ਬਚਨਾਂ ਨੂੰ ਸੁਣਾਂਗੇ, ਇੱਕ ਇੱਕ ਅਕਸ਼ਰ ਗੁਰਬਾਣੀ ਦਾ ਮੇਰੇ ਵਾਸਤੇ ਉਚਾਰਿਆ, ਇੱਕ ਇੱਕ ਬਚਨ ਸਤਿਗੁਰੂ ਮੈਨੂੰ ਕਰਦੇ ਪਏ ਨੇ, ਤਾਂ ਕਿਵੇਂ ਨਾ ਸਾਡੇ ਜੀਵਨਾਂ ਵਿੱਚ ਬਦਲਾਅ ਆਵੇਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਕੰਨਾਂ ਨਾਲ ਸ਼ਰਧਾ ਭਾਵਨਾ ਨਾਲ ਮਾਲਕ ਦਾ ਜਸ ਸੁਣਿਆ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ।
ਲੋਕ ਲੋਇਣ ਲੋਈ ਡਿੱਠ।
ਅੱਗੇ ਦੂਸਰੇ ਸਲੋਕ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਲੋਇਨ ਲੋਈ ਡਿੱਠ। ਲੋਇਨ ਦਾ ਅਰਥ ਵੀ ਨੇਤਰ ਹੈ, ਲੋਈ ਦਾ ਅਰਥ ਜਿਹੜੀ ਇਹ ਲੁਕਾਈ ਹੈ, ਸ੍ਰਿਸ਼ਟੀ ਹੈ। ਜੀਵ ਨੇ ਇਹ ਸਾਰੀ ਸ੍ਰਿਸ਼ਟੀ ਨੂੰ ਨੇਤਰਾਂ ਨਾਲ ਡਿੱਠ ਦੇਖਣਾ ਕੀਤਾ।
ਆਸਨਾ ਬੁਝੈ ਮੂਕਣੀ।
ਦੁਨੀਆਂ ਨੂੰ ਵੇਖਦਿਆਂ ਵੇਖਦਿਆਂ ਦੇਖਣ ਦੀ ਜਿਹੜੀ ਪਿਆਸ ਹੈ ਉਹ ਇਹਨੂੰ ਬੁਝਣਾ ਨਹੀਂ ਕੀਤੀ ਹੈ। ਮੂਕਣੀ ਬਹੁਤੀ ਹੀ ਮੇਰੇ ਮਨ ਦੇ ਅੰਦਰ ਪਿਆਸਾ ਹੋਰ ਬਣਦੀ ਜਾ ਰਹੀ ਹੈ। ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਸਾਰੇ ਗਿਆਨ ਕਰਮ ਇੰਦਰੀਆਂ ਦੀ ਉਹਨਾਂ ਨੇ ਗਿਣਤੀ ਕਰ ਦਿੱਤੀ। ਇਸ ਲਈ ਇੱਥੇ ਜਿਹੜੇ ਨੇਤਰ ਨੇ, ਸਾਡੇ ਨੇਤਰਾਂ ਨੂੰ ਸਤਿਗੁਰੂ ਪਾਤਸ਼ਾਹ ਸਿੱਖਿਆ ਦਿੰਦੇ ਨੇ, ਐ ਮੇਰੇ ਪਿਆਰੇ ਨੇਤਰੋ, ਤੁਸਾਂ ਬਹੁਤ ਦੁਨੀਆਂ ਵੇਖ ਲਈ ਹੈ ਤੇ ਹਾਲੇ ਵੀ ਅੰਦਰਲੀ ਜਿਹੜੀ ਪਿਆਸਾ ਮਨ ਦੀ ਦੁਨੀਆਂ ਨੂੰ ਵੇਖਣ ਵੱਲੋਂ ਮੁੱਕਦੀ ਨਹੀਂ। ਜਾਂ ਦੂਜਾ ਅਰਥ ਮਹਾਂਪੁਰਖ ਐਸੇ ਵੀ ਕਰਵਾਇਆ ਕਰਦੇ, ਲੋਇਨ ਲੋਈ ਡਿੱਠ। ਇਹ ਲੋਈ ਦਾ ਅਰਥ ਜਿਹੜਾ ਪ੍ਰਕਾਸ਼ ਰੂਪ ਬ੍ਰਹਮ ਪਰਮਾਤਮਾ ਹੈ ਉਹਨੂੰ ਜੀਵ ਨੇ ਜਦੋਂ ਆਪਣੇ ਬਰਾਗ ਤੇ ਵਿਵੇਕ ਰੂਪ ਨੇਤਰਾਂ ਦੇ ਨਾਲ ਡਿੱਠ ਦੇਖਣਾ ਕੀਤਾ। ਜਦੋਂ ਕੋਈ ਵਿਰਾਟ ਰੂਪ ਨੂੰ ਤੱਕਦਾ ਹੈ ਉਸ ਮਾਲਕ ਪਰਮਾਤਮਾ ਦੇ ਨੂੰ, ਪਿਆਸ ਨਾ ਬੁਝੈ ਮੂਕਣੀ, ਤਾਂ ਉਹ ਫਿਰ ਜਗਿਆਸੂ ਕਹਿੰਦਾ ਮੇਰੇ ਅੰਦਰ ਮਾਲਕਾ ਹੋਰ ਪਿਆਸਾ ਬਹੁਤੀ ਵੱਧ ਗਈ ਹੈ, ਕਿਉਂਕਿ ਸਰੂਪ ਹੀ ਇਹੋ ਜਿਹਾ, ਏਕ ਵਾਰ ਹੋਏ ਦਰਸ਼ਨ ਜਾ ਕੋ ਵੇਖਣ ਯੋਗ ਰਹੇ ਪੁੰਨ ਨਾ ਕੋ। ਕਿਹੜੀ ਵਸਤੂ ਜਿਹੜੀ ਮਾਲਕ ਦੇ ਦਰਸ਼ਨ ਕਰਨ ਤੋਂ ਬਿਨਾਂ ਅਧੂਰੀ ਰਹਿ ਜਾਵੇ, ਸਾਰਾ ਕੁਝ ਵਿੱਚ ਹੀ ਆ ਜਾਂਦਾ ਹੈ। ਜਦੋਂ ਉਹ ਮਾਲਕ ਪਰਮਾਤਮਾ ਦੇ ਐਸੇ ਸੁੰਦਰ ਸਰੂਪ ਦੇ ਦੀਦਾਰ ਹੁੰਦੇ ਨੇ, ਪਿਆਸਾ ਹੋਰ ਗੁਰਸਿੱਖਾਂ ਦੇ ਅੰਦਰ ਵੱਧ ਜਾਂਦੀ ਹੈ।
ਨਾਨਕ ਸੇ ਅੱਖੜੀਆਂ ਬਿਆਨ।
ਬਿਆਨ ਦਾ ਅਰਥ ਹੁੰਦਾ ਹੋਰ ਦੂਸਰੀਆਂ ਵੱਖਰੀਆਂ, ਉਹ ਅੱਖਾਂ ਵੱਖਰੀਆਂ ਨੇ, ਉਹ ਨੇਤਰ ਹੋਰ ਹਨ।
ਜਿਨੀ ਦਿਸੰਦੋ ਮਾ ਪਿਰੇ,
ਨੇਤਰਾਂ ਦੇ ਨਾਲ ਮੇਰਾ ਪਿਰੀ ਪਿਆਰਾ ਪਰਮਾਤਮਾ ਵਾਹਿਗੁਰੂ ਵੇਖਿਆ ਜਾਂਦਾ। ਜੇ ਕੋਈ ਕਹੇ ਆਹ ਨੇਤਰਾਂ ਨਾਲ ਮੈਂ ਤੱਕ ਲਵਾਂ, ਨਹੀਂ ਤੱਕਿਆ ਜਾਣਾ। ਇਹਨਾਂ ਨਾਲ ਤੇ ਨੇਤਰਾਂ ਦੀਆਂ ਪਲਕਾਂ ਹੀ ਨਹੀਂ ਦਿਸਦੀਆਂ। ਮਨੁੱਖ ਨੂੰ ਆਪਣਾ ਮੱਥਾ ਨਹੀਂ ਦਿਸਦਾ, ਸਿਰ ਨਹੀਂ ਦਿਸਦਾ, ਆਪਣੀ ਕੰਡ ਨਹੀਂ ਦਿਸਦੀ, ਆਪਣੀ ਗਿੱਚੀ ਨਹੀਂ ਦਿਸਦੀ, ਧੌਣ ਨਹੀਂ ਦਿਸਦੀ, ਕੰਨ ਨਹੀਂ ਦਿਸਦੇ, ਆਪਣੇ ਬੁੱਲ ਜਿਹੜੇ ਹੋਠ ਇਹ ਨਹੀਂ ਦਿਸਦੇ ਹਨ। ਹੋਰ ਕੀ ਇਹ ਨੇਤਰ ਵੇਖ ਲੈਣਗੇ? ਉਹ ਤਾਂ ਅੰਦਰ ਵੈਰਾਗ ਤੇ ਵਿਵੇਕ ਰੂਪ ਨੇਤਰ ਹੋਣ ਬਣੇ ਹੋਏ, ਤੇ ਫਿਰ ਵਿਚਾਰ ਦੀ ਅੰਦਰ ਨਜ਼ਰ ਹੋਵੇ, ਫਿਰ ਉਹਦੇ ਨਾਲ ਸਾਰਿਆਂ ਵਿੱਚ ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਪਕਾਰ, ਇਉਂ ਪਰਮਾਤਮਾ ਦੇ ਦੀਦਾਰ ਹੋ ਸਕਦੇ ਨੇ। ਉਹ ਅੱਖਾਂ ਜਿਹੜੀਆਂ ਬਿਆਨ ਦੂਸਰੀਆਂ ਵਿਰਾਗ ਤੇ ਵਿਵੇਕ ਰੂਪ ਨੇ ਜਾਂ ਸੁਰਤੀ ਤੇ ਸਿਮਰਤੀ ਰੂਪ ਨੇਤਰ ਨੇ, ਜਿਨ੍ਹਾਂ ਨਾਲ ਮੇਰੇ ਪਿਆਰੇ ਪਰਮਾਤਮਾ ਨੂੰ ਵੇਖਿਆ ਜਾਂਦਾ।
ਸੰਤ ਜਿਨੀ ਹਰ ਪ੍ਰਭ ਡਿਠਾ,
ਸਤਿਗੁਰੂ ਦੀ ਮਾਲਕ ਦੀ ਵਡਿਆਈ ਕਰਦੇ ਨੇ, ਜਿਨ੍ਹਾਂ ਗੁਰੂ ਦੇ ਪਿਆਰਿਆਂ ਨੇ ਉਸ ਪ੍ਰਭੂ ਪਰਮਾਤਮਾ ਨੂੰ ਡਿੱਠਾ ਤੱਕਣਾ ਕੀਤਾ, ਉਸ ਵਾਹਿਗੁਰੂ ਦੇ ਨੂਰ ਨੂੰ ਅਨੁਭਵ ਕੀਤਾ ਸਾਰਿਆਂ ਵਿੱਚ।
ਕੁਰਬਾਣੀ ਰਾਮ,
ਉਹਨਾਂ ਤੋਂ ਸਦਾ ਹੀ ਰਾਮ ਹੈ ਭਾਈ, ਮਨ ਬਾਣੀ ਸਰੀਰ ਕਰਕੇ ਕੁਰਬਾਨ ਜਾਂਦੇ ਹਾਂ। ਕੁਰਬਾਨ ਜਾਣਾ ਉੱਥੇ ਹੁੰਦਾ ਜਿੱਥੇ ਸਰੀਰ ਦਾ ਬਲ ਵੀ ਹਾਰ ਜਾਵੇ, ਰੂਹਾਨੀ ਜਿਸਮਾਨੀ ਸੰਬੰਧੀਆਂ ਦੋਸਤਾਂ ਮਿੱਤਰਾਂ ਭੈਣਾਂ ਭਰਾਵਾਂ ਦਾ ਬਲ ਨਾ ਕੰਮ ਕਰੇ, ਉੱਥੇ ਬੰਦਾ ਕਹਿੰਦਾ ਹੁਣ ਮੈਂ ਕੁਰਬਾਨ ਜਾਂਦਾ ਹਾਂ। ਸਤਿਗੁਰੂ ਪਾਤਸ਼ਾਹ ਕਹਿੰਦੇ ਐਸੇ ਗੁਰੂ ਦੇ ਪਿਆਰਿਆਂ ਤੋਂ ਬਲਿਹਾਰ ਕੁਰਬਾਨ ਜਾਈਏ, ਜਿਹੜੇ ਸਦਾ ਹੀ ਪਰਮਾਤਮਾ ਦੇ ਦੀਦਾਰ ਪਾਉਂਦੇ ਹਨ।
ਇਹ ਸਾਚੀ ਦਰਗਹ ਭਾਣੇ ਰਾਮ,
ਐਸੀਆਂ ਰੂਹਾਂ ਕਮਾਈ ਵਾਲੇ ਗੁਰੂ ਦੇ ਪਿਆਰੇ ਗੁਰਮੁਖ ਸਿੱਖ ਸੱਚੇ ਮਾਲਕ ਦੀ ਦਰਗਾਹ ਵਿੱਚ ਭਾਣੇ ਪਾਉਂਦੇ ਨੇ, ਪਿਆਰੇ ਲੱਗਦੇ ਨੇ। ਉਹਦੀ ਦਰਗਾਹ ਕਿਹੜੀ? ਜਿਵੇਂ ਆਪ ਜੀ ਸਤ ਸੰਗਤ ਦੇ ਵਿੱਚ ਬੈਠੇ ਹੋ, ਇਹ ਸਾਧ ਸੰਗਤ ਗੁਰੂ ਦੀ ਦਰਗਾਹ ਹੈ ਪਰਮੇਸ਼ਰ ਦੀ। ਇਸ ਲਈ ਦਰਗਾਹ ਉਸ ਮਾਲਕ ਦੇ ਦਰ ਦੇ ਉੱਪਰ ਜਾ ਕੇ ਜਾਂ ਗੁਰਮੁਖ ਜਿਹੜੇ ਅਭਿਆਸੀ ਨੇ ਉਹ ਤੁਰਿਆ ਅਵਸਥਾ ਨੂੰ ਵੀ ਦਰਗਾਹ ਦਾ ਦਰਜਾ ਦਿੰਦੇ ਨੇ। ਆਤਮ ਭੂਪਤ ਕੀ ਹੈ? ਪੁਰੀਆ, ਜਿੱਥੇ ਆਤਮਾ ਦਾ ਨਿਵਾਸ ਹੈ। ਆਤਮਾ ਪਰਾਤਮਾ ਇੱਕੋ ਕਰੇ, ਜਿੱਥੇ ਮਾਲਕ ਦਾ ਨਿਵਾਸ ਹੈ ਉੱਥੇ ਜਾ ਕਰਕੇ ਉਹ ਪਾਉਂਦੇ ਨੇ, ਵਡਿਆਈ ਪਾਉਂਦੇ ਹਨ।
ਠਾਕੁਰ ਮਾਨੇ ਸੇ ਪਰਧਾਨੇ,
ਜਿਹੜੇ ਠਾਕੁਰ ਮਾਲਕ ਪਰਮਾਤਮਾ ਨੇ ਮੰਨ ਲਏ ਨੇ ਵੀ ਇਹ ਮੇਰੇ ਬਣ ਚੁੱਕੇ ਨੇ, ਜਿਨ੍ਹਾਂ ਨੂੰ ਆਪਣੇ ਮਾਲਕ ਨੇ ਬਣਾ ਲਿਆ ਉਹ ਸਾਰਿਆਂ ਦੇ ਪ੍ਰਧਾਨ ਹੋ ਜਾਂਦੇ, ਸ਼੍ਰੋਮਣੀ ਮੁਖੀ ਬਣ ਜਾਂਦੇ।
ਸੇਤੀ ਰੰਗ ਰਾਤੇ,
ਹਰੀ ਪਰਮਾਤਮਾ ਦੇ ਸੇਤੀ ਕਹੀਏ ਨਾਲ ਰੰਗ ਪ੍ਰੇਮ ਦੇ ਵਿੱਚ ਰਾਤੇ ਰੰਗੇ ਜਾਂਦੇ, ਤਦਾਕਾਰ ਹੋ ਜਾਂਦੇ ਹਨ।
ਸਹਿ ਅਗਾਈ ਸਹਿਜ ਸਮਾਏ,
ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦਾ ਰਸ ਬਣ ਗਿਆ, ਰਸ ਨੂੰ ਪ੍ਰਾਪਤ ਕਰਦੇ ਕਰਦੇ ਅਗਾਏ ਉਹ ਤ੍ਰਿਪਤ ਹੋ ਜਾਂਦੇ ਨੇ, ਐਸਾ ਰੱਜ ਆ ਜਾਂਦਾ, ਹੋਰ ਰਸਾਂ ਦੀ ਇੱਛਾ ਨਹੀਂ ਰਹਿ ਜਾਂਦੀ। ਜਦੋਂ ਅੰਦਰੋਂ ਤ੍ਰਿਪਤੀ ਹੋ ਗਈ ਫਿਰ ਸਹਿਜ ਸਮਾਏ, ਬੰਦਾ ਡੋਲਦਾ ਓਨੀ ਦੇਰ ਜਿੰਨੀ ਦੇਰ ਅੰਦਰ ਤ੍ਰਿਪਤੀ ਨਹੀਂ ਬਣੀ। ਨਾਮ ਦੀ ਕਮਾਈ ਕਰਕੇ ਰਸ ਦੇ ਨਾਲੋਂ ਪੂਰਨ ਤ੍ਰਿਪਤ ਹੋ ਗਏ, ਸਹਿਜ ਗਿਆਨ ਦੇ ਵਿੱਚ ਉਹ ਸਦਾ ਲਈ ਸਮਾ ਜਾਂਦੇ ਨੇ।
ਘਟ ਘਟ ਰਮਈਆ ਜਾਤੇ,
ਜਦੋਂ ਗਿਆਨ ਦੀ ਅਵਸਥਾ ਬਣ ਗਈ ਫੇਰ ਤਾਂ ਘਟਾਂ ਘਟਾਂ ਦਿਲਾਂ ਦਿਲਾਂ ਵਿੱਚ ਰਮਈਆ ਰਮੇ ਹੋਏ ਪਰਮਾਤਮਾ ਨੂੰ ਜਾਤੇ ਉਹ ਜਾਣਦੇ ਹਨ।
ਸੱਜਣ ਸੰਤ ਸੇ ਸੁਖੀਏ,
ਇਹ ਸਿਮਰਨ ਕਰਨ ਵਾਲੇ ਸੰਤ ਨੇ ਜਿਨ੍ਹਾਂ ਨੂੰ ਸਵਾਸ ਸਵਾਸ ਨੀ ਮਾਲਕ ਦਾ ਨਾਮ ਭੁੱਲਦਾ, ਐਸੇ ਸੰਤ ਫਿਰ ਸਾਡੇ ਵਰਗੇ ਜੀਵਾਂ ਦੇ ਸੱਜਣ ਮਿੱਤਰ ਬਣ ਜਾਂਦੇ ਨੇ ਵੀ ਚੱਲ ਭਾਈ ਤੂੰ ਵੀ ਸਿਮਰਨ ਕਰ, ਤੈਨੂੰ ਵੀ ਅਵਸਥਾ ਬਣਾਵੇ ਪਰਮਾਤਮਾ, ਤੈਨੂੰ ਵੀ ਆਨੰਦ ਦੇਣਾ ਕਰੇ। ਉਹ ਜੀਵਾਂ ਦੇ ਸੱਜਣ ਪਿਆਰੇ ਸੰਤ ਕਮਾਈ ਕਰਨ ਵਾਲੇ ਸਦਾ ਉਹ ਸੁਖੀਏ ਕਹੇ ਜਾਂਦੇ ਨੇ।
ठाकुर अपने पाने
जेड़े अपने ठाकुर परमात्मा दे मन विच भा जांदे ने जो वाहिगुरु नूं प्यारे लगदे संत भी उही हन
नानक जिन हर प्रभ डिठा
जिन्हां ने हरी पापां दे हारक प्रभु व्यापक स्वरूप परमात्मा नूं नेत्रां नाल डिठा वेख लिया
इनकै सद कुरबाणी
उन्हां तों सदा मन करके बाणी ते शरीर करके कुरबान जाना करदे हां
लोक देह अंधारी अंध
तीसरे श्लोक अंदर सतगुरु बख्शिश कर रहे हैं अंध दा अर्थ है अज्ञानी जेड़ा अन्ना बंदा जिदे नेत्र ने ओनू गुरबाणी ने अन्ना नहीं मन्या ते जिस दे ऐसे नेत्र भी ने ते अंदरों मन ते जेड़ी बुद्धि रूप नेत्रां विच विचार दी जोत नहीं जिन्हां दे उन्हां नू सतगुरु पातशाह अंध अज्ञानी कह रहे ने अंध दा अर्थ अज्ञानी जेड़े मनुख ने उन्हां दी अवस्था अंधारी कहिए घुप हनेरी रात दे वांग गुजरदी है देह दा अर्थ शरीर उन्हां नू बाहरला भी कोई ज्ञान नहीं जे बाहरला ज्ञान हो गया ते कादा ज्ञान होया जे अंदरला ज्ञान प्रगट ही ना होया जिन्नी गुरबाणी है ए बारी तां प्रमाण दिते ने सतगुरु जी ने साखियां राजे महाराजियां दियां कोई किसे तरह दे प्रमाण दे के सतगुरु ने ज्ञान सारा अंदरों अध्यात्मक दिता है गुरबाणी किसे दी निंदिया करन दी किसे दे अमे तवे लाउण वास्ते प्रेरणा नहीं करदी नरोल एक गुरमत परमेश्वर वाहिगुरु दी विचार है ब्रह्म स्वरूप दी जदों कोई गुरु दा प्यारा ऐसे अभ्यास करदा कमाई करदा ते बाहरले ज्ञान भी हुंदे ते अंदरला ज्ञान भी प्रगट हो जांदा कमाई तो बिना अंध अज्ञानी जीवां दियां देहां जेड़े शरीर ने ए अंधारी घुप हनेरी रात वर्गे काले हन
उन्नी नाम विहूनियां
नाम तो विहूनियां बिना हो करके जेड़ियां देहां साडे शरीर ए सुन्ने खाली पए हन
नानक सफल जनम
उन्ना गुरु प्यारियां दा जेड़ा जनम जन्म है ए सफला सह फल दे है फल केड़ा है ते ज्ञान दा फल है उन्ना गुरु प्यारियां नूं
जै घट बुठा सच धनी
जिन्ना दे घट रिदे अंदर ओ सच्चा धनी मालक सारियां दा बुठा आके बस गया जिदे बेड़े दे अंदर हिरदे विच मालक ने चरण पा दिते ता ज्ञान दा फल उन्नूं किवें ना प्राप्त होवेगा
संत तिन खनिया वन्या
मालक दी बड़ियाई दे अंदर शांत उचार दे ने उन्ना गुरु दे प्यारियां तो खनिया दा अर्थ टुकड़े टुकड़े होके वन्या दा अर्थ कुर्बान जाना कर दे घोल कमाई जांदे हां
तिन मेरा हर प्रभ डीठा राम
जिन्ना ने मेरे प्रभु मालक परमात्मा नू डीठा तकना कीता सारियां विच उस मालक दी जोत नू अनुभव कर लिया
अनचाख गाने
जन जेड़े मालक दे प्यारे दास ने ओ तां मालक दे नाम नू चख करके चखना हुंदा कोई वस्तु चुक के जवान नाल ला लेनी ओदा रस वेखना खट्टी है मिठी है ते जां कौड़ी है जेड़े गुरु दे प्यारे परमात्मा दे नाम नू रसना दे नाल ला ला के जपदे ने रस लै लैके वाहिगुरु सिमरदे ने मूल मंत्र दी कमाई करदे जां बाणी दा जेड़े जाप करदे हन सतगुरु कहिंदे अगाणे ओ तृप्त हो गए सारियां भुखां उन्हां दियां मिट गईयां
हर हर अमृत मीठा राम
हरियां करन वाले हरि परमात्मा दा जेड़ा भाई नाम है ए अमृत मृत्यु तो रहत कर देन वाला है ते मीठा अत्यंत मीठा है ए नाम दा रस बाबा फरीद नूं आया उन्हे कह दिता जदों रस बनिया बाबा फरीद साहिब जी कहिंदे फरीदा शक्कर खंड नवात गुड़ माख्यो मांझा दुध सबे वस्तु मिठियां रब ना पुजन तुद ए सारियां वस्तुआं मिठियां जेड़ियां गिणियां श्लोक दे विच ए परमात्मा दे नाम दे बराबर नहीं पहुंचदियां इस लई सतगुरु कहिंदे हर हर अमृत मीठा राम। हे भाई ओ परमात्मा दा नाम अत्यंत मिठा है ते तेरी जीवन नू अमर कर देण वाला।
हर मन हे मीठा प्रभु तूठा।
मालक दा नाम उन्हां दे मन विच मीठा मिठा लगदा जिन्हां ते परमात्मा तूठा त्रुट पैंदा प्रसन्न हो जांदा।
ਬੂਠਾ ਸੁਖ ਭਏ
ਮਾਲਕ ਦੀ ਬਖਸ਼ਿਸ਼ ਹੁੰਦੀ ਹੈ ਤਾਂ ਅੰਮ੍ਰਿਤ ਨਾਮ ਬੂਠਾ ਵਸ ਜਾਂਦਾ ਮਨ ਵਿੱਚ ਆ ਕੇ ਫਿਰ ਸੁਖ ਭਏ। ਇੱਥੇ ਖੱਖਾ ਮੁਕਤਾ ਹੈ ਸੱਸੇ ਨੂੰ ਔਂਕੜ ਲੱਗਿਆ ਇਸ ਲਈ ਦੋਵੇਂ ਜਿਹੜੇ ਸੁੱਖ ਨੇ ਇਸ ਦੁਨੀਆਂ ਦੇ ਸੁੱਖ ਵੀ ਤੇ ਪਰਲੋਕ ਦੇ ਸੁੱਖ ਵੀ ਜਾਂ ਇਉਂ ਕਹਿ ਲਈਏ ਸਾਰੇ ਸੁੱਖ ਹੀ ਮਿਲ ਜਾਂਦੇ ਹਨ।
ਦੁੱਖ ਨਾਸ ਪਰਮ ਬਿਨਾਸ ਤਨ ਤੇ
ਦੁੱਖਾਂ ਦਾ ਨਾਸ ਹੋ ਜਾਂਦਾ ਤਨ ਸਰੀਰ ਦੇ ਜਿਹੜੇ ਦੁੱਖ ਨੇ ਤੇ ਸਰੀਰ ਦੇ ਅੰਦਰ ਭਰਮ ਜਿਹੜਾ ਪੰਜ ਤਰ੍ਹਾਂ ਦਾ ਪਿਆ ਹੋਇਆ ਪੰਜ ਤਰ੍ਹਾਂ ਦਾ ਵਿਦਵਾਨ ਭਰਮ ਮੰਨਦੇ ਇਹ ਭਰਮ ਵੀ ਬੇਵਿਸ਼ੇਸ਼ ਕਰਕੇ ਨਾਸ ਹੋ ਜਾਂਦਾ।
ਤਪ ਜਗਦੀਸ਼ ਈਸਹ ਜੈ ਜਏ
ਤਦੋਂ ਦੁੱਖ ਟੁੱਟਦੇ ਭਰਮ ਖਤਮ ਹੁੰਦੇ ਜਦੋਂ ਜਗਤ ਦਾ ਈਸ਼ਵਰ ਹਿੰਦੂ ਮਤ ਵਾਲਿਆਂ ਨੇ ਪੰਜ ਈਸ਼ਰ ਮੰਨੇ ਨੇ ਪਰੰਤੂ ਉਹ ਮੇਰਾ ਮਾਲਕ ਇਹ ਪੰਜ ਈਸ਼ਰਾਂ ਦਾ ਵੀ ਈਸ਼ਰ ਹੈ। ਹਿੰਦੂ ਵੀਰ ਜਿਹੜੇ ਵਿਸ਼ਨੂੰ ਨੂੰ ਸੰਸਾਰ ਦਾ ਕਰਤਾ ਮੰਨਦੇ ਨੇ ਪਰੰਤੂ ਜਿਹੜਾ ਪਰਮਾਤਮਾ ਉਹ ਵਿਸ਼ਨੂੰ ਦਾ ਵੀ ਮਹਾਂ ਵਿਸ਼ਨੂੰ ਹੈ ਤੇ ਬ੍ਰਾਹਮਿਆਂ ਦੇ ਮਹਾਂ ਬ੍ਰਹਮਾ ਰੂਪ ਹੈ ਤੇ ਸ਼ਿਵ ਦਾ ਮਹਾਂ ਸ਼ਿਵ ਰੂਪ ਹੈ। ਪਤਾ ਨੀ ਕਿੰਨੇ ਕਿੰਨੇ ਬ੍ਰਾਹਮੇ ਵਿਸ਼ਨੂੰ ਸ਼ਿਵ ਜੀ ਉਹਨੇ ਪੈਦਾ ਕੀਤੇ ਨੇ। ਉਹ ਜਿਹੜਾ ਈਸ਼ਰਾਂ ਦਾ ਈਸ਼ਰ ਪਰਮਾਤਮਾ ਉਹਦੀ ਜਦੋਂ ਜੈ ਜੈਕਾਰ ਕੋਈ ਗੁਰੂ ਦਾ ਪਿਆਰਾ ਕਰਦਾ ਉਹਦੇ ਨਾਮ ਨੂੰ ਜਪਦਾ ਦੁੱਖ ਟੁੱਟਦੇ ਤੇ ਭਰਮ ਚੁੱਕੇ ਜਾਂਦੇ ਹਨ।
ਮੋਹ ਰਹਿਤ ਬਿਕਾਰ ਥਾਕੇ
ਜਿਹੜਾ ਮੋਹ ਹੈ ਜੀਵ ਨੂੰ ਜੂਨਾਂ ਵਿੱਚ ਘੁਮਾਉਣ ਵਾਲਾ ਇਹਦੇ ਵੱਲੋਂ ਜਿਹੜਾ ਗੁਰੂ ਦਾ ਸਿੱਖ ਰਹਿਤ ਹੋ ਜਾਂਦਾ ਸਿਮਰਨ ਕਰਨ ਵਾਲਾ ਤੇ ਬਕਾਰ ਥਾਕੇ ਪੰਜ ਤਰ੍ਹਾਂ ਦੇ ਬਕਾਰ ਵੀ ਥੱਕ ਜਾਂਦੇ ਖਤਮ ਹੋ ਜਾਂਦੇ।
ਪੰਚ ਤੇ ਸੰਗ ਟੂਟਾ
ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨਾਲੋਂ ਵੀ ਸੰਗ ਜਿਹੜਾ ਸਾਥ ਟੁੱਟ ਜਾਂਦਾ।
ਨਾਨਕ ਤਿੰਨ ਖਨੀਆਂ ਵੰਨਿਆ
ਉਹ ਗੁਰੂ ਦਾ ਪਿਆਰਾ ਏਡੀ ਉੱਚੀ ਅਵਸਥਾ ਦਾ ਜਿਹੜਾ ਮਾਲਕ ਕਮਾਈ ਵਾਲਾ ਉਹਦੇ ਤੋਂ ਖਨੀਆਂ ਟੁਕੜੇ ਟੁਕੜੇ ਹੋ ਕੇ ਬਲਿਹਾਰ ਕੁਰਬਾਨ ਜਾਣਾ ਕਰੀ
ਘਟ ਮੇਰਾ ਹਰ ਪ੍ਰਭ ਬੂਠਾ
ਜਿਸ ਦੇ ਘਟ ਹਿਰਦੇ ਵਿੱਚ ਮੇਰਾ ਹਰੀ ਪ੍ਰਭੂ ਪਰਮਾਤਮਾ ਵਿਆਪਕ ਸਰੂਪ ਆ ਕੇ ਬੂਠਾ ਵਸ ਗਿਆ।
ਲੋਕ ਜੋ ਲੋੜੀਂਦੇ ਰਾਮ
ਸ਼ੰਤ ਦੇ ਸਤਿਗੁਰੂ ਪਾਤਸ਼ਾਹ ਜੀ ਚੌਥਾ ਸਲੋਕ ਉਚਾਰਨ ਕਰਦੇ ਨੇ ਜੋ ਲੋੜੀਂਦੇ ਰਾਮ ਜਿਹੜੇ ਉਹ ਰਾਮ ਰਮੇ ਹੋਏ ਪਰਮਾਤਮਾ ਨੂੰ ਲੋੜੀਂਦੇ ਨੇ ਜਿਹੜੇ ਗੁਰਸਿੱਖ ਚਾਹੀਦੇ ਨੇ ਪਰਮਾਤਮਾ ਨੂੰ ਪਿਆਰੇ ਲੱਗਦੇ
ਸੇਵਕ ਸੇਈ ਕਾਂਡਿਆ
ਉਹਨਾਂ ਸੇਵਕਾਂ ਨੂੰ ਮਾਲਕ ਨੇ ਕਾਂਡਿਆ ਵੱਖਰਾ ਕੱਢ ਲਿਆ ਚੁਣ ਕਰਕੇ ਜਿਵੇਂ ਜ਼ਿਮੀਂਦਾਰ ਆਪਣਾ ਬੀਜ ਬਣਾਉਂਦਾ ਤੇ ਕੁਝ ਦਾਣੇ ਵੱਖਰੇ ਕੱਢ ਲੈਂਦਾ ਬੀਜ ਵਾਸਤੇ ਇਸੇ ਤਰ੍ਹਾਂ ਜੱਗ ਮਹਿ ਉੱਤਮ ਕਾਢੀਐ ਵਿਰਲੇ ਕੇਈ ਕੇ ਉਹ ਗੁਰੂ ਦੀਆਂ ਪਿਆਰੀਆਂ ਰੂਹਾਂ ਸਿਮਰਨ ਕਰਨ ਵਾਲਿਆਂ ਜਿਨ੍ਹਾਂ ਜੀਵਨ ਬਣਾ ਲਏ ਨੇ ਉਹ ਵੀ ਵੱਖਰੇ ਕੱਢੇ ਜਾਂਦੇ ਮਾਣੇ ਜਾਂਦੇ ਸਤਿਕਾਰੇ ਜਾਂਦੇ।
ਨਾਨਕ ਜਾਣੈ ਸਤ
ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹ ਰੱਬ ਦਾ ਪਿਆਰਾ ਫਿਰ ਜਾਣਦਾ ਵੀ ਉਹ ਸਤ ਸਰੂਪ ਪਰਮਾਤਮਾ ਹੀ ਸੱਚਾ
ਸਾਈ ਸੰਤ ਨਾ ਬਾਹਰ
ਸਾਈ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਉਹ ਆਪਣੇ ਸੰਤ ਸਿਮਰਨ ਕਰਨ ਵਾਲੇ ਗੁਰੂ ਦੇ ਪਿਆਰੇ ਗੁਰਸਿੱਖਾਂ ਤੋਂ ਬਾਹਰਾ ਨਹੀਂ ਜਾਂਦਾ ਉਹਨਾਂ ਦੇ ਬਚਨਾਂ ਨੂੰ ਕਦੇ ਇਨਕਾਰ ਨਹੀਂ ਕਰਦਾ ਬੰਨਿਆ ਜਾਂਦਾ ਪ੍ਰੇਮ ਦੇ ਵਿੱਚ।
ਸੰਤ ਨੀਲ ਜਲ ਜਲ ਹੈ ਖਟਾਨਾ ਰਾਮ
ਸਤਿਗੁਰੂ ਪਾਤਸ਼ਾਹ ਵਡਿਆਈ ਦੇ ਅੰਦਰ ਸ਼ਾਂਤ ਉਚਾਰਦੇ ਨੇ ਮਿਲ ਜਲ ਜਲ ਹੈ ਖਟਾਨਾ ਰਾਮ ਤੇ ਇਸ ਲਈ ਉਹ ਗੁਰੂ ਦਾ ਪਿਆਰਾ ਇਉਂ ਮਿਲ ਜਾਂਦਾ ਰਾਮ ਰਮੇ ਹੋਏ ਪਰਮਾਤਮਾ ਦੇ ਵਿੱਚ ਜਿਵੇਂ ਜਲ ਵਿੱਚ ਜਿਹੜਾ ਜਲ ਹੈ ਪਾਣੀ ਹੈ ਉਹ ਮਿਲ ਜਾਂਦਾ ਸਮੁੰਦਰ ਤੇ ਨਦੀ ਦਾ ਪਾਣੀ ਇੱਕ ਹੁੰਦੇ ਵੱਖਰੇ ਨਹੀਂ ਹੁੰਦੇ ਇਸ ਤਰ੍ਹਾਂ ਖਟਾਨਾ ਦਾ ਅਰਥ ਵੀ ਮਿਲਣਾ ਹੈ। ਰੱਬ ਦਾ ਪਿਆਰਾ ਰੱਬ ਵਿੱਚ ਜਾ ਕੇ ਮਿਲ ਜਾਂਦਾ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਹੇ।
ਸੰਗ ਜੋਤੀ ਜੋਤ ਮਿਲਾਨਾ ਰਾਮ।
ਗੁਰੂ ਦਾ ਜਿਹੜਾ ਗੁਰਸਿੱਖ ਹੈ, ਸਿਮਰਨ ਕਰਨ ਵਾਲਾ ਮਹਾਤਮਾ, ਉਹ ਆਪਣੀ ਜੋਤ ਨੂੰ ਜੋਤੀ ਵਿੱਚ ਮਿਲਾ ਦਿੰਦਾ। ਰਾਮ ਹੇ ਭਾਈ ਉਹ ਇਉਂ ਜਾ ਕੇ ਮਿਲ ਜਾਂਦੇ ਜਿਵੇਂ ਪਾਣੀ ਵਿੱਚ ਪਾਣੀ ਮਿਲਦਾ। ਪਰਮਾਤਮਾ ਦੀ ਹੈ ਸਵੰਗ ਜੋਤ, ਤੇ ਜਿਸ ਨੂੰ ਬ੍ਰਹਮ ਸਰੂਪ ਕਹਿੰਦੇ ਜੀਵ ਦੀ ਹੈ। ਇਸ ਪ੍ਰਕਾਰ ਜਿਹੜੀ ਅੰਦਰ ਆਤਮਾ ਸਰੀਰ ਵਿੱਚ ਕੰਮ ਕਰਦੀ, ਇਹਨੂੰ ਪ੍ਰਤਕ ਜੋਤ ਕਹਿੰਦੇ ਨੇ। ਪ੍ਰਤਕ ਜੋਤ ਤੇ ਸਵੰਗ ਜੋਤੀ ਦੋਹਾਂ ਜੋਤਾਂ ਦਾ ਮਿਲਾਪ ਹੋ ਜਾਂਦਾ, ਇੱਕ ਹੋ ਜਾਂਦੇ।
ਸਮਾਏ ਪੂਰਨ ਪੁਰਖ ਕਰਤੇ,
ਪਰਿਪੂਰਨ ਪਰਮਾਤਮਾ ਪੁਰਖ ਵਿਆਪਕ ਤੇ ਕਰਤਾ ਜਿਹੜਾ ਸਿਰਜਣਹਾਰ, ਉਹਦੇ ਵਿੱਚ ਸਮਾ ਜਾਂਦੇ ਹਨ।
ਆਪ ਆਪਹਿ ਜਾਣੀਐ,
ਆਪਣੇ ਸਰੂਪ ਨੂੰ ਫਿਰ ਗੁਰੂ ਸਾਹਿਬ ਦੀ ਕਿਰਪਾ ਨਾਲ ਜਾਣੀਐ ਜਾਣਿਆ ਜਾਂਦਾ, ਜਾਂ ਉਹ ਗੁਰੂ ਦਾ ਪਿਆਰਾ ਵੀ ਬ੍ਰਹਮ ਸਰੂਪ ਹੀ ਫਿਰ ਹੋ ਜਾਂਦਾ। ਮਾਲਕ ਵਿੱਚ ਜਦੋਂ ਜਾ ਕੇ ਮਿਲ ਜਾਂਦਾ, ਫਿਰ ਉਹ ਬ੍ਰਹਮ ਸਰੂਪ ਆਪਣੇ ਰੂਪ ਨੂੰ ਗੁਰੂ ਦੇ ਰਾਹੀਂ ਆਪ ਹੀ ਜਾਣਨਾ ਕਰਦਾ।
ਸੁਨ ਸਹਿਜ ਸਮਾਧ ਲਾਗੀ,
ਫਿਰ ਸੁਨ ਅਫੁਰ ਹੋ ਜਾਈਦਾ, ਫੁਰਨਿਆਂ ਦਾ ਅਭਾਵ ਹੋ ਜਾਂਦਾ। ਸਹਿਜ ਨਿਰਜਤਨੀ ਨਿਰਵਿਕਲਪ ਸਮਾਧੀਆਂ ਲੱਗ ਜਾਂਦੀਆਂ।
ਏਕ ਏਕ ਵਖਾਣੀ,
ਫਿਰ ਇੱਕ ਇੱਕ ਦੇ ਅੰਦਰ ਪਰਮਾਤਮਾ ਦਾ ਵਖਿਆਨ ਹੀ ਹੁੰਦਾ। ਭਾਈ ਸਾਹਿਬ ਭਾਈ ਕਨਈਆ ਜੀ ਦੇ ਵਾਂਗ ਸਾਰਿਆਂ ਵਿੱਚ ਇੱਕ ਦਾ ਨੂਰ ਦਿਸਦਾ ਹੈ।
ਆਪ ਗੁਪਤਾ ਆਪ ਮੁਕਤਾ,
ਉਹ ਮੇਰਾ ਮਾਲਕ ਪਰਮਾਤਮਾ ਆਪ ਹੀ ਨਿਰਗੁਣ ਰੂਪ ਦੇ ਵਿੱਚ ਗੁਪਤ ਹੋ ਕੇ ਵਰਤਦਾ ਹੈ, ਤੇ ਸਰਗੁਣ ਦੇ ਅੰਦਰ ਗੁਰੂ ਰੂਪ ਧਾਰਨ ਕਰਕੇ ਉਹ ਮੁਕਤ ਹੋ ਕੇ ਵਰਤਦਾ ਹੈ। ਪਾਪਾਂ ਪੁੰਨਾਂ ਤੋਂ ਨਿਰਲੇਪ ਹੋ ਕੇ ਸਰਗੁਣ ਦੇ ਵਿੱਚ ਵਰਤ ਰਿਹਾ।
ਆਪ ਆਪ ਵਖਾਨਾ,
ਤੇ ਆਪਣਾ ਜਿਹੜਾ ਉਹ ਸਰੂਪ ਹੈ, ਉਹ ਆਪ ਗੁਰੂ ਸਾਹਿਬ ਦੇ ਰਾਹੀਂ ਵਖਾਨਾ ਵਖਿਆਨ ਕਰਦਾ। ਕਰਤੇ ਕੀਮਤ ਕਰਤਾ ਜਾਣੇ, ਕਹਿ ਜਾਣੇ ਗੁਰਸੂਰਾ, ਗੁਰੂ ਸਾਹਿਬ ਹੀ ਜਾਣਦੇ ਵਖਿਆਨ ਕਰ ਸਕਦੇ।
ਨਾਨਕ ਭ੍ਰਮ ਭੈ ਗੁਣ ਬਿਨਾਸੇ,
ਸ਼ਬਦ ਦੀ ਅੰਤਲੀ ਪੰਕਤੀ ਅੰਦਰ ਸਤਿਗੁਰੂ ਪਾਤਸ਼ਾਹ ਕਹਿੰਦੇ ਪੰਜ ਤਰ੍ਹਾਂ ਦਾ ਭਰਮ ਤੇ ਸੱਤ ਤਰ੍ਹਾਂ ਦਾ ਜਿਹੜਾ ਡਰ ਸੀ, ਇਹ ਬਿਨਾਸੇ ਨਾਸ ਹੋ ਜਾਂਦਾ ਤੇ ਗੁਣ ਬਿਨਾਸੇ। ਗੁਣ ਤਾਂ ਜੀਵ ਦੇ ਕੋਲ ਚਾਹੀਦੇ ਨੇ, ਇੱਥੇ ਸਤਿਗੁਰੂ ਕਹਿੰਦੇ ਗੁਣ ਬਿਨਾਸੇ। ਇੱਥੇ ਗੁਣ ਲੈਣੇ ਨੇ ਰਜੋ ਤਮੋ ਤੇ ਸਤੋ ਗੁਣ, ਰਾਜਗੁਣ ਤਮ ਗੁਣ ਸਤਗੁਣ ਕਹੀ ਹੈ। ਇਹ ਤੇਰੀ ਸਭ ਮਾਇਆ, ਇਹ ਜਿਹੜੀ ਮਾਇਆ ਦਾ ਵੀ ਅਭਾਵ ਹੋ ਜਾਂਦਾ, ਤਿੰਨੇ ਗੁਣੀ ਚੁੱਕੇ ਜਾਂਦੇ ਹਨ।
ਜਲ ਜਲ ਹੈ ਖਟਾਨਾ,
ਇਸ ਤਰ੍ਹਾਂ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ, ਇਉਂ ਰੱਬ ਦਾ ਪਿਆਰਾ ਆਪਣੀ ਦੇਹੀ ਦਾ ਤਿਆਗ ਕਰਕੇ ਉਸ ਮਾਲਕ ਦੇ ਵਿੱਚ ਜਾ ਕਰਕੇ ਖਟਾਨਾ ਅਭੇਦ ਹੋ ਜਾਂਦਾ, ਉਹਦੇ ਵਿੱਚ ਮਿਲ ਜਾਂਦਾ ਹੈ। ਇਹ ਮੇਰੇ ਪੰਜਵੇਂ ਪਾਤਸ਼ਾਹ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀਆਂ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਸ੍ਰੀ ਮੁੱਖ ਵਾਕ ਸਾਨੂੰ ਬਖਸ਼ਿਸ਼ ਕੀਤਾ ਹੈ। ਇੰਨੀ ਕੁ ਸਤਿਗੁਰੂ ਜੀ ਆਪ ਹੀ ਕਿਰਪਾ ਕਰ ਦੇਣ, ਜਿਹੜੇ ਬਚਨ ਅਸੀਂ ਸੁਣੇ ਨੇ ਵਿਚਾਰੇ ਨੇ, ਇਹ ਸਾਡੇ ਹਿਰਦਿਆਂ ਵਿੱਚ ਸਮਾ ਜਾਣ, ਜਿਸ ਕਰਕੇ ਅਸੀਂ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਤੁਸ਼ ਜਿਹੀ ਬੁੱਧੀ ਹੋਣ ਦੇ ਸਦਕਾ ਅਨੇਕਾਂ ਹੀ ਤਰ੍ਹਾਂ ਦੀਆਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਿਸ਼ ਕਰਨੀ, ਸਮੁੱਚੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ ਧੰਨ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਆਪ ਹੀ ਗੁਰੂ ਜੈਸੀਆਂ ਸੰਗਤਾਂ ਵਿੱਚ ਬਿਠਾ ਕੇ ਆਪਣੀ ਗੁਰਮਤਿ ਵਿਚਾਰ ਕਥਾ ਵਿਚਾਰ ਆਪ ਸਤਿਗੁਰੂ ਜੀ ਨੇ ਕਰਵਾਈ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ, ਆਓ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਵਿਸਰਾਮ ਦੇਈਏ ਜੀ।
ਆਪ ਗੁਪਤਾ ਆਪ ਮੁਕਤਾ, ਆਪ ਆਪ ਵਖਾਨਾ, ਨਾਨਕ ਭ੍ਰਮ ਭੈ ਗੁਣ ਬਿਨਾਸੇ, ਨੀਲ ਜਲ ਜਲ ਖਟਾਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।